ਤਾਰੇ ਨੂੰ ਜਿਸ ਵਕਤ ਇੰਨੀ ਗੱਲ ਕਹੀ ਗਈ, ਤਾਰਾ ਨੇ ਕਾਜੀ ਨੂੰ ਕਿਹਾ ਵੀ ਕਾਜੀ ਸਾਹਿਬ, ਆਪ ਜਿਸ ਤਰੀਕੇ ਦੇ ਨਾਲ ਮੈਨੂੰ ਹੁਕਮ ਕਰਨਾ ਚਾਹੁੰਦੇ ਹੋ ਮੈਂ ਮੰਨਣ ਲਈ ਤਿਆਰ ਹਾਂ, ਲੇਕਿਨ ਮੇਰੇ ਪਾਸ ਕੋਈ ਗਵਾਹੀ ਨਹੀਂ ਹੈ। ਜਿਸ ਵਕਤ ਪਿਆਰੀ ਸਾਧ ਸੰਗਤ ਜੀ ਭਾਈ ਤਾਰਾ ਜੀ ਨੂੰ ਕਿਹਾ ਗਿਆ ਕਿ ਵੀ ਆਪ ਜੀ ਨੇ
Oh, Thank you. ਗੱਜ ਕੇਵਲ ਸਤਨਾਮ ਸ੍ਰੀ ਕਾਰੋਬਾਰ ਸੰਕੋਚਦੇ ਹੋਏ ਆ ਗੁਰੂ ਦਰਬਾਰ ਪਹੁੰਚੇ ਹੋ। ਮੇਰੇ ਆਉਣ ਤੋਂ ਪਹਿਲਾਂ ਐਂਟਰੀ ਕਾਰੋਬਾਰ ਥੋੜੀ ਹੈ, ਆਪ ਬੜੇ ਪਿਆਰ ਦੇ ਨਾਲ ਬੈਠੇ ਹੋਏ ਵਚਨ ਸਰਵਣ ਕਰ ਰਹੇ ਸੀ। ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਜਿੱਥੇ ਕੋਈ ਵੀ ਹੱਥ ਨਾ ਪੈਂਦਾ ਹੋਵੇ, ਕੋਈ ਸਹਾਇਤਾ ਨਾ ਕਰ ਸਕਦਾ ਹੋਵੇ, ਉਸ ਥਾਂ ਦੇ ਉੱਤੇ ਨਾਮ ਸਹਾਇਤਾ ਕਰਿਆ ਕਰਦਾ, ਕਿਉਂਕਿ ਨਾਮ ਚ ਬਹੁਤੀ ਤਾਕਤ ਹੈ। ਇਹਦਾ ਮੁੱਲ ਕੋਈ ਸੰਸਾਰ ਵਿੱਚ ਜਾਣਦਾ ਹੀ ਨਹੀਂ ਹੈ, ਪਰ ਜਿੰਨੀ ਚੰਗੀ ਚੀਜ਼ ਹੈ ਓਨਾ ਹੀ ਸਾਡਾ ਭਰੋਸਾ ਘੱਟ ਹੈ ਇਹਦੇ ਉੱਤੇ। ਅਸੀਂ ਆਪਣੇ ਆਪ ਤੇ ਦੇਵੀ ਦੇਵਤਿਆਂ ਅਮੜੀਆਂ ਵਸਾਣੀਆਂ ਦੇ ਉੱਤੇ ਭਰੋਸਾ ਰੱਖਦੇ ਹਾਂ, ਨਾਮ ਤੇ ਨਹੀਂ ਹੈ ਭਰੋਸਾ। ਹੁਣੇ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ ਇੱਕ ਸਾਖੀ ਭਾਈ ਤਾਰੇ ਦੀ, ਮੁਲਤਾਨ ਵਿੱਚ ਹੋਇਆ ਇਹ, ਬੜਾ ਵੱਡਾ ਸੇਠ ਸੀ ਇਹ ਉੱਥੇ ਦਾ। ਇਹਦੇ ਕੋਲ ਇਹਦੀ ਇਮਾਨਦਾਰੀ ਇੰਨੀ ਮਸ਼ਹੂਰ ਸੀ ਕਿ ਵੱਡੀਆਂ ਵੱਡੀਆਂ ਰਕਮਾਂ, ਵੱਡੀਆਂ ਕੀਮਤੀ ਚੀਜ਼ਾਂ ਇਹਦੇ ਪਾਸ ਰੱਖ ਜਾਇਆ ਕਰਦੇ ਸਨ। 6 ਮਹੀਨੇ, ਸਾਲ, 2 ਸਾਲ ਤੋਂ ਬਾਅਦ ਜਦ ਜੀ ਕਰਦਾ ਵਾਪਸ ਲੈ ਲੈਂਦੇ ਸੀ। ਕਦੇ ਝੂਠ ਨਹੀਂ ਸੀ ਬੋਲਦਾ, ਅੰਮ੍ਰਿਤ ਵੇਲੇ ਉੱਠਦਾ ਸੀ, ਜੋ ਗੁਰਸਿੱਖ ਦਾ ਨੇਮ ਹੁੰਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ, ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰਾਏ ਅੰਮ੍ਰਿਤਸਰ ਨਾ ਆਵੇ। ਗੁਰਸਿੱਖ ਦਾ ਇਹ ਫਰਜ਼ ਹੁੰਦਾ ਹੈ ਅੰਮ੍ਰਿਤ ਵੇਲੇ ਜਾਗਣਾ, ਨਾਮ ਜਪਣਾ, ਅੰਦਰ ਦੀ ਖੋਜ ਕਰਨੀ, ਕਿਉਂਕਿ ਸਾਡੇ ਅੰਦਰ ਵਾਹਿਗੁਰੂ ਜੀ ਬੈਠੇ ਨੇ। ਸਾਰੀ ਜ਼ਿੰਦਗੀ ਚ ਪਤਾ ਨਹੀਂ ਲੱਗਦਾ, ਸੁਰਤ ਚੜ੍ਹਦੀ ਨਹੀਂ, ਉਸ ਥਾਂ ਪਹੁੰਚਦੀ ਨਹੀਂ ਹੈ, ਕੋਲ ਰਹਿੰਦਾ ਹੋਇਆ ਵਾਹਿਗੁਰੂ ਨਹੀਂ ਦਿਸਦਾ। ਸੋ ਗੁਰਸਿੱਖ ਨੂੰ ਹੁਕਮ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੰਦਗੀ ਕਰਿਆ ਕਰ। ਇਸ ਗੁਰਸਿੱਖ ਦੀ ਸੋਭਾ ਦੂਰ ਦਰਾਜ ਤੱਕ ਫੈਲੀ ਹੋਈ ਸੀ। ਉਹ ਸ਼ਹਿਰ ਵਿੱਚ ਕੋਈ ਡਾਕਾ ਪੈ ਗਿਆ, ਕਿਸੇ ਚੋਰ ਨੇ ਭਾਈ ਤਾਰੇ ਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ, ਤੁਸੀਂ ਸੁਣਿਆ ਹੀ ਗਿਆ ਹੁਣ, 80 ਗਵਾਹੀਆਂ ਉਹਦੇ ਖਿਲਾਫ ਪੁੱਟ ਗਿਆ, ਕਾਜੀ ਫੈਸਲਾ ਨਹੀਂ ਕਰ ਰਿਹਾ। ਕਹਿਣ ਲੱਗਿਆ ਭਾਈ ਤਾਰਾ, ਤੂੰ ਵੀ ਤਾਂ 2-4 ਗਵਾਹੀਆਂ ਸਫਾਈ ਦੀਆਂ ਪੇਸ਼ ਕਰ। ਕਹਿਣ ਲੱਗਾ ਮੇਰੀ ਤਾਂ ਗਵਾਹੀ ਇੱਕੋ ਹੀ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਹੋਰ ਮੇਰੇ ਕੋਲ ਗਵਾਹੀ ਨਹੀਂ ਹੈ। ਬਾਤ ਬਣੀ ਨਾ, ਨਵਾਬ ਦੇ ਕੋਲ ਕੇਸ ਦੇਤਾ। 2-3 ਮਹੀਨੇ ਨਵਾਬ ਨੇ ਕੋਈ ਫੈਸਲਾ ਨਾ ਕਰਿਆ। ਕਾਜੀ ਨੇ ਕਿਹਾ ਕਿ ਮਹਾਰਾਜ, ਨਵਾਬ ਸਾਹਿਬ, ਇਹ ਡਾਕੇ ਦਾ ਕੇਸ ਹੈ, ਇਹਦਾ ਫੈਸਲਾ ਹੋਣਾ ਚਾਹੀਦਾ, ਮੁਲਜ਼ਮ ਫੜਿਆ ਹੋਇਆ, ਗ੍ਰਿਫ਼ਤਾਰ ਹੈ, ਜੇਲ੍ਹ ਦੇ ਵਿੱਚ ਬੰਦ ਹੈ। ਮੁਲਜ਼ਮ ਹੋਣ ਕਰਕੇ ਉਹ ਸਫਾਈ ਦੀ ਕੋਈ ਗਵਾਹੀ ਨਹੀਂ ਦੇ ਰਿਹਾ, ਕਿਉਂਕਿ ਉਹਦੇ ਹੱਕ ਵਿੱਚ ਕੋਈ ਵੀ ਹੈ ਨਹੀਂ। ਜੇ ਉਹ ਸੱਚਾ ਹੁੰਦਾ, 2-4 ਬੰਦੇ ਤਾਂ ਨੇਤਰੇ ਆਉਂਦੇ ਏਡੇ ਬੜੇ ਸ਼ਹਿਰ ਚੋਂ, ਨਾ ਉਹ ਗਵਾਹੀ ਦਵਾਉਂਦਾ। ਇੱਕੋ ਗੱਲ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਹੋਰ ਇਹ ਦੂੰਗਾ, ਮੇਰੇ ਕੋਲ ਗਵਾਹੀ ਨਹੀਂ ਹੈ। ਤੇ ਆਪਨੇ ਵੀ 3 ਮਹੀਨੇ ਫੈਸਲਾ ਨਹੀਂ ਕਰਿਆ। ਫੈਸਲਾ ਇਹ ਸੀ ਕਿ ਸਜ਼ਾਏ ਮੌਤ ਮਿਲਦੀ ਸੀ ਤੇ ਨਾਲ ਸਜ਼ਾ ਇਸ ਤਰ੍ਹਾਂ ਦਿੱਤੀ ਜਾਂਦੀ ਕਿ ਅੱਧਾ ਧਰਤੀ ਵਿੱਚ ਕੱਢ ਦਿੱਤਾ ਜਾਂਦਾ ਸੀ ਬੰਦਾ। ਉਹਦੇ ਬਾਅਦ ਉਹਦੇ ਸਰੀਰ ਨੂੰ ਐਸੀਆਂ ਚੀਜ਼ਾਂ ਲਾ ਦਿੰਦੇ ਸੀ, ਦਹੀਂ ਆਦ ਕੋਈ ਹੋਰ ਮਿੱਠੀਆਂ ਚੀਜ਼ਾਂ ਕੁੱਤੇ ਛੱਡ ਦਿੰਦੇ ਸੀ, ਕੁੱਤੇ ਗਜਾਏ ਹੋਏ ਸੀ। ਉਹ ਬਹੁਤ ਬੁਰੀ ਤਰ੍ਹਾਂ ਨਾਲ ਉਹਦਾ ਮਾਸ ਖਿੱਚ ਖਿੱਚ ਕੇ ਉਹਨੂੰ ਮਾਰਿਆ ਕਰਦੇ ਸੀ। ਭਿਆਨਕ ਸਜ਼ਾ ਸੀ ਡਾਕੇ ਦੀ। ਨਵਾਬ ਕਹਿਣ ਲੱਗਿਆ ਕਿ ਠੀਕ ਹੈ ਕਾਜੀ ਸਾਹਿਬ, ਮੈਂ ਗੱਲ ਕੀਤੀ ਸੀ ਉਸ ਨੂੰ ਬੁਲਾ ਕੇ ਸਿੱਖ ਨੂੰ, ਗਵਾਹੀ ਵਾਸਤੇ ਮੈਂ ਵੀ ਕਿਹਾ ਸੀ। ਉਸਨੇ ਕਿਹਾ ਕਿ ਨਵਾਬ ਸਾਹਿਬ, ਮੇਰੇ ਖਿਲਾਫ 80 ਗਵਾਹੀਆਂ, ਠੀਕ ਹੈ ਕਮਜ਼ੋਰ ਨੇ ਲੋਕ, ਸੱਚ ਬੋਲ ਨਹੀਂ ਸਕਦੇ, ਡਰਦੇ ਨੇ, ਆਪਦਾ ਜੋ ਕੁਤਵਾਲ ਹੈ ਉਹ ਬੜਾ ਸਖ਼ਤ ਹੈ, ਕੋਈ ਬੰਦਾ ਉਹਦੀ ਮਰਜ਼ੀ ਤੋਂ ਖਿਲਾਫ ਬਾਤ ਨਹੀਂ ਕਰ ਸਕਦਾ, ਮੈਂ ਕਾਹਦੀ ਗਵਾਹੀ ਦੇਣੀ ਹੈ। ਕਹਿਣ ਲੱਗਿਆ ਕਾਜੀ ਸਾਹਿਬ, ਗੁਰੂ ਦਾ ਸਿੱਖ ਕਦੇ ਵੀ ਇਹ ਕੰਮ ਨਹੀਂ ਕਰ ਸਕਦਾ। ਹਾਲਾਂਕਿ ਮੈਂ ਇਸਲਾਮ ਵਿੱਚ ਹਾਂ, ਗੁਰੂ ਦਾ ਸਿੱਖ ਕਦੇ ਵੀ ਝੂਠ ਨਹੀਂ ਬੋਲੇਗਾ, ਕਦੇ ਧੋਖਾ ਨਹੀਂ ਦੇਵੇਗਾ, ਕਦੇ ਛਲ ਨਹੀਂ ਕਰੇਗਾ, ਕਦੇ ਕਪਟ ਨਹੀਂ ਕਰੇਗਾ, ਕਦੇ ਨਿੰਦਿਆ ਨਹੀਂ ਕਰੇਗਾ, ਕਦੇ ਚੋਰੀ ਨਹੀਂ ਕਰੇਗਾ, ਕਦੇ ਈਰਖਾ ਨਹੀਂ ਕਰੇਗਾ। ਉਹ ਗੁਰੂ ਦਾ ਸਿੱਖ ਤਾਂ ਆਪਣੀ ਕਮਾਈ, ਨੇਕ ਕਮਾਈ ਦੇ ਵਿੱਚੋਂ ਕੱਢਦਾ ਹੈ ਪੈਸਾ। ਬਾਬਾ ਨਾਨਕ ਜੀ ਨੇ ਕਹਿੰਦਾ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਮਿਹਨਤ ਕਰਕੇ ਫੇਰ ਦਾਨ ਦੇਵੋ। ਮੈਨੂੰ ਇਹ ਵੀ ਪਤਾ ਹੈ ਬਈ ਚੋਰ ਡਾਕੂ ਪੈਸੇ ਲਿਆ ਕੇ ਜਦੋਂ ਦਾਨ ਕਰਦੇ ਸੀ, ਗੁਰੂ ਨਾਨਕ ਨੇ ਉਹਨਾਂ ਨੂੰ ਮੰਨਿਆ ਨਹੀਂ ਹੈ, ਸਮਤ ਦਿੱਤੀ ਬਈ ਇਹ ਜਿਹੜਾ ਦਾਨ ਹੈ ਇਹ ਨਹੀਂ ਲੱਗਣਾ। ਨਾਲ ਉਹਨਾਂ ਨੇ ਕਿਹਾ ਕਿ ਦੇਖ, ਪੁੱਛਿਆ ਬਈ ਐਂ ਦੱਸੋ, ਤੁਸੀਂ ਕੰਡੇ ਬੀਜਦੇ ਹੋਵੋ, ਕਦੇ ਉਹਨੂੰ ਅੰਗੂਰ ਲੱਗ ਸਕਦਾ? ਆਪੇ ਸੋਚੋ। ਇਸ ਤਰ੍ਹਾਂ ਦੀ ਸਮਤਾਂ ਦੇ ਕੇ ਗੁਰੂ ਨਾਨਕ ਨੇ ਐਸੇ ਨੇਕ ਬੰਦਿਆਂ ਦਾ ਸਮੂਹ ਪੈਦਾ ਕੀਤਾ ਜਿਨ੍ਹਾਂ ਦਾ ਕੰਮ ਹੈ ਨੇਕੀ ਕਰਨਾ। ਸੋ ਕਾਜੀ ਸਾਹਿਬ, ਗੁਰੂ ਦਾ ਸਿੱਖ ਤਾਂ ਕਦੇ ਝੂਠ ਬੋਲੂ? ਕਹਿਣ ਲੱਗਿਆ ਮਹਾਰਾਜ ਗਵਾਹੀਆਂ, ਕਹਿੰਦੇ ਠੀਕ ਹੈ ਕਾਨੂੰਨ ਦੇ ਮੁਤਾਬਕ ਉਹ ਡਿੱਕੇ ਆਇਆ ਹੋਇਆ, ਪਰ ਮੇਰੇ ਅੰਦਰੋਂ ਜ਼ਮੀਰ ਇਹ ਕਹਿੰਦੀ ਹੈ ਕਿ ਗੁਰੂ ਦਾ ਸਿੱਖ ਨਾ ਕਦੇ ਝੂਠ ਬੋਲੂ। ਨਾ ਡਾਕਾ ਮਾਰਨਾ ਤਾਂ ਕਿੱਥੇ ਰਿਹਾ, ਉਹਦਾ ਵੰਡ ਕੇ ਖਾਂਦਾ। ਫੇਰ ਭਾਈ ਤਾਰਾ, ਇਹਦੀ ਸ਼ੋਹਰਤ ਤਾਂ ਇਸਲਾਮ ਵਾਲਿਆਂ ਵਿੱਚ ਵੀ ਹੋਵੇ ਹੈ, ਪੀਰਾਂ ਵਿੱਚ ਵੀ ਹੋਵੇ ਹੈ, ਹਿੰਦੂਆਂ ਵਿੱਚ ਵੀ ਹੋਵੇ ਹੈ, ਹੋਰ ਜਿਹੜੀਆਂ ਜਾਤੀਆਂ ਹੈ ਉਹ ਸਾਰੇ ਇਸ ਨੂੰ ਨੇਕ ਬੰਦਾ ਕਹਿੰਦੇ, ਮੈਂ ਗੁਨਾਹ ਕਿਵੇਂ ਕਰਾਂ? ਉਹ ਕਹਿਣ ਲੱਗੇ ਨਵਾਬ ਸਾਹਿਬ, ਇੱਥੇ ਇਹਨਾਂ ਗੱਲਾਂ ਦਾ ਸਵਾਲ ਨਹੀਂ ਹੈ, ਸਵਾਲ ਹੈ ਕਾਨੂੰਨ ਦਾ। ਕਾਨੂੰਨੀ ਤੌਰ ਦੇ ਉੱਤੇ ਇਹ ਗੁਨਾਹਗਾਰ ਸਾਬਤ ਹੁੰਦਾ, ਇਸ ਕਰਕੇ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ, ਕੁੱਤਿਆਂ ਤੋਂ ਪੜਵਾਉਣਾ ਚਾਹੀਦਾ। ਫਾਈਲ ਰੱਖ ਦਿੱਤੀ ਉਹਨੇ ਭਾਈ ਤਾਰੇ ਨੂੰ। ਫੇਰ ਕਿਹਾ ਕਿ ਭਾਈ ਤਾਰਾ, ਕੋਈ ਤਾਂ ਗਵਾਹੀ ਦੇ ਆਪਣੇ। ਕਹਿਣ ਲੱਗਾ ਨਵਾਬ ਸਾਹਿਬ, ਮੇਰੇ ਕੋਲ ਤਾਂ ਇੱਕੋ ਗਵਾਹੀ ਹੈ, ਉਹ ਹੈ ਪਰਮੇਸ਼ਵਰ ਦਾ ਨਾਮ। ਮੇਰਾ ਵਿਸ਼ਵਾਸ ਹੈ ਕਿ ਉਸ ਨਾਮ ਨੇ ਮੇਰੀ ਸਹਾਇਤਾ ਕਰਨੀ ਹੈ, ਉਹ ਇਸੇ ਨਾਮ ਨੇ ਸਹਾਇਤਾ ਕਰੀ ਸੀ ਦ੍ਰੋਪਦੀ ਦੀ, ਇਸੇ ਨਾਮ ਨੇ ਹੋਰ ਬਹੁਤ ਸਾਰੇ ਗੁਰਸਿੱਖ ਨੇ ਜਿਨ੍ਹਾਂ ਦੀ ਸਹਾਇਤਾ ਕਰੀ, ਮੇਰੀ ਵੀ ਇਹ ਸਹਾਇਤਾ ਕਰੇਗਾ। ਤਰੀਕ ਪਾ ਦਿੱਤੀ ਗਈ। ਨਵਾਬ ਨੇ ਵੀ ਫੈਸਲਾ ਕਰ ਲਿਆ ਕਿ ਮੈਨੂੰ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ। ਫਾਈਲ ਮੰਗਾ ਲਈ। ਜਦੋਂ ਨਵਾਬ ਲਿਖਣ ਲੱਗਿਆ, ਇਕਦਮ ਬਾਹਰ ਜਿਹੜਾ ਸੇਵਾਦਾਰ ਸੀ ਘਬਰਾਇਆ ਹੋਇਆ ਅੰਦਰ ਆਇਆ। ਕਹਿਣ ਲੱਗੇ ਕੀ ਗੱਲ ਹੈ? ਕਹਿੰਦੇ ਮਹਾਰਾਜ, ਉਹ ਕਾੜੇ ਦਾ ਜੋ ਹਾਕਮ ਹੈ ਉਸਨੇ ਸਾਰਣੀ ਸਵਾਰ ਭੇਜਿਆ, ਔਰ ਉਹ ਇਹ ਕਹਿ ਰਿਹਾ ਵੀ ਇੱਕਦਮ ਕਾਗਜ਼ ਨਵਾਬ ਸਾਹਿਬ ਦੇ ਸਾਹਮਣੇ ਜਾਣੇ ਚਾਹੀਦੇ, ਆਹ ਕਾਗਜ਼ ਮੈਂ ਲੈ ਕੇ ਆਇਆ। ਨਵਾਬ ਨੇ ਰੁਕਾ ਪੜਿਆ, ਲਿਖਿਆ ਹੋਇਆ ਕਿ ਨਵਾਬ ਸਾਹਿਬ ਰਾਤ ਇੱਕ ਚੋਰ ਫੜਿਆ ਗਿਆ, ਡਾਕੂ ਵੱਡਾ ਪਾਰਾ ਮਸ਼ਹੂਰ ਡਾਕੂ ਜਿਸਦਾ ਨਾਮ ਤਾਰਾ ਹੈ, ਔਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਇੱਥੇ ਵੀ ਤੁਹਾਡੇ ਵੀ ਡਾਕਾ ਤਾਰੇ ਨੇ ਮਾਰਿਆ ਸੀ ਪਰ ਫੜਿਆ ਹੋਰ ਗਿਆ, ਤੇ ਇਹ ਵੀ ਮੈਨੂੰ ਪਤਾ ਲੱਗਿਆ ਵੀ ਅੱਜ ਕੱਲ੍ਹ ਤੁਸੀਂ ਉਹਦਾ ਫੈਸਲਾ ਕਰਨ ਵਾਲੇ ਹੋ, ਤੇ ਦੇਖਿਓ ਕਿਤੇ ਉਹ ਬੇਗਨਾ ਬੰਦਾ ਨਾ ਦੂਸਰੇ ਦੇ ਥਾਂ ਸਜ਼ਾ ਭੁਗਤ ਲਵੇ। ਉਹ ਡਾਕੂ ਅਸੀਂ ਫੜ ਲਿਆ ਤੇ ਉਸਨੇ ਕਿਹਾ ਵੀ ਮੁਲਤਾਨ ਵੀ ਮੈਂ ਹੀ ਡਾਕਾ ਮਾਰਿਆ ਸੀ। ਉਸ ਵੇਲੇ ਨਵਾਬ ਨੇ ਵਾਜਤਾਰੇ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ, ਭੁੱਲ ਮੰਨੀ, ਕਹਿਣ ਲੱਗੇ ਭਾਈ ਤਾਰਾ ਸੱਚਮੁੱਚ ਹੀ ਤੇਰਾ ਗੁਰੂ ਸਮਰੱਥ ਹੈ, ਤੇਰੇ ਗੁਰੂ ਨੇ ਜੋ ਤੈਨੂੰ ਨਾਮ ਦਿੱਤਾ ਉਹ ਵੀ ਸ਼ਕਤੀਸ਼ਾਲੀ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਜਿੱਥੇ ਕੋਈ ਕਿਸੇ ਦਾ ਹੱਥ ਵੀ ਨਾ ਪਹੁੰਚ ਸਕੇ ਉੱਥੇ ਨਾਮ ਸਹਾਇਤਾ ਕਰ ਰਹੇ, ਨਾਮ ਗੁਰੂ ਦੇ ਪਾਸ ਹੁੰਦਾ। ਐਸੀਆਂ ਬੇਅੰਤ ਸਾਖੀਆਂ ਆਉਂਦੀਆਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਗਜਨੀ ਦਾ ਜੋ ਨਵਾਬ ਸੀ ਉਸਦਾ ਵੱਡਾ ਜਰਨੈਲ ਉਹ ਵੀ ਗੁਰੂ ਦਾ ਸਿੱਖ ਸੀਗਾ ਤੇ ਉਹਦਾ ਨਾਮ ਸੀ ਭਾਈ ਤਲੋਕਾ। ਭਾਈ ਤਲੋਕੇ ਨੇ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਸੀ ਅਜੇ ਕੀਤੇ, ਗੁਰਸਿੱਖੀ ਦੇ ਮੰਡਲ ਚ ਜਾਂਦਾ ਸੀ, ਕੀਰਤਨ ਸੁਣਦਾ ਸੀ, ਸਤਸੰਗ ਕਰਦਾ ਸੀ, ਨੇਕ ਕੰਮ ਕਰਦਾ ਸੀ। ਨਵਾਬ ਉਹਦੇ ਉੱਤੇ ਬਹੁਤ ਹੀ ਪ੍ਰਸੰਨ ਸੀ, ਕਿਸੇ ਮੁਸਲਮਾਨ ਨੂੰ ਆਪਣਾ ਵੱਡਾ ਜਰਨੈਲ ਨਹੀਂ ਸੀ ਬਣਾਇਆ, ਜਰਨੈਲ ਵੱਡਾ ਬਣਾ ਕੇ ਬਾਡੀਗਾਰਡ ਵੀ ਆਪਦਾ ਉਸੇ ਨੂੰ ਬਣਾਇਆ। ਉਹ ਗੁਰੂ ਮਹਾਰਾਜ ਜੀ ਦੇ ਪਾਸ ਅੰਮ੍ਰਿਤਸਰ ਆਉਂਦਾ ਹੈ, ਦੀਵਾਨ ਲੱਗਿਆ ਹੋਇਆ, ਮਹਾਰਾਜ ਜੀ ਵਚਨ ਕਰ ਰਹੇ ਨੇ, ਸੰਗਤਾਂ ਬੈਠੀਆਂ ਨੇ, ਇੱਕ ਟੱਕ ਗੁਰੂ ਮਹਾਰਾਜ ਜੀ ਦੇ ਚਿਹਰੇ ਵੱਲ ਸਾਰੇ ਝਾਕ ਰਹੇ ਨੇ ਜਿਵੇਂ ਸੈਂਕੜੇ ਚਕੋਰਾਂ ਚੰਦਰਮਾ ਵੱਲ ਦੇਖਦੀਆਂ। ਨਵਾਬ ਦੀ ਦੀਵਾਨ ਦੀ ਸਮਾਪਤੀ ਹੋਈ, ਉਪਰੰਤ ਮੇਵੜਿਆਂ ਨੇ ਇੱਕ ਇੱਕ ਸਿੱਖ ਪੇਸ਼ ਕੀਤਾ ਕਿ ਮਹਾਰਾਜ ਇਹ ਫਲਾਣੇ ਥਾਂ ਤੇ ਆਇਆ, ਇਹ ਫਲਾਣੇ ਥਾਂ ਤੇ ਆਇਆ। ਗੁਰੂ ਮਹਾਰਾਜ ਇੱਕ ਅੱਧਾ ਮਿੰਟ ਦੇ ਕੇ ਵਚਨ ਸੁਣ ਰਹੇ ਸਨ। ਇਸੇ ਤਰ੍ਹਾਂ ਕਰਦੇ ਕਰਦੇ ਭਾਈ ਤਲੋਕੇ ਦੀ ਜਦ ਵਾਰੀ ਆਈ, ਉਸ ਵੇਲੇ ਮਹਾਰਾਜ ਨੂੰ ਦੱਸਿਆ ਗਿਆ ਕਿ ਮਹਾਰਾਜ ਗਜਨੀ ਦੇ ਨਵਾਬ ਦਾ ਵੱਡਾ ਜਰਨੈਲ ਹੈ, ਪਰ ਇੰਨਾ ਇਹ ਭਰੋਸੇਦਾਇਕ ਹੈ ਕਿ ਉਸ ਨਵਾਬ ਨੇ ਆਪਣਾ ਪਰਸਨਲ ਬਾਡੀ ਗਾਰਡ ਆਪਣੇ ਸਰੀਰ ਦੀ ਰਾਖੀ ਵਾਸਤੇ ਇਸ ਦੀ ਡਿਊਟੀ ਲਾਈ ਹੋਈ ਹੈ। ਅੱਜ ਇਹ ਗਜਨੀ ਤੋਂ ਚੱਲ ਕੇ ਸੰਗਤਾਂ ਦੇ ਨਾਲ ਆਪਦੇ ਦਰਬਾਰ ਵਿੱਚ ਪਹੁੰਚਿਆ। ਉਸ ਵੇਲੇ ਮਹਾਰਾਜ ਨੇ ਕਿਹਾ ਗੁਰਸਿੱਖਾ ਕੀ ਤੇਰਾ ਉਦੇਸ਼ ਹੈ, ਕਿਸ ਮੰਤਵ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਆਇਆ। ਉਸ ਵੇਲੇ ਉਹਨੇ ਦੋਵੇਂ ਹੱਥ ਜੋੜੇ, ਇਸ ਤਰ੍ਹਾਂ ਬੇਨਤੀ ਕਰਦਾ, ਪੜੋ ਪਿਆਰ ਨਾਲ, ਮੈਨੂੰ ਜਮਾਂ ਤੋਂ ਬਚਾ ਲੈ ਸਤਿਗੁਰ ਮੇਰਿਆ, ਜਮਾਂ ਵਾਲੀ ਮਾਰ ਗੁਰੀ, ਜਮਾਂ ਤੋਂ ਬਚਾ ਲੈ ਸਤਿਗੁਰ ਮੇਰਿਆ, ਜਮਾਂ ਵਾਲੀ ਮਾਰ ਹੈ ਗੁਰੀ। Thank you.
ਜਮਾਤੇ ਵਿਚਾਲੇ ਸਤਿਗੁਰ ਤੇਰਿਆ ਮੈਨੂੰ ਜਮਾਤ ਵਿਚਾਲੇ ਸਤਿਗੁਰ ਤੇਰਿਆ ਮੈਨੂੰ ਜਮਾਤ ਵਿਚਾਲੇ ਸਤਿਗੁਰ ਤੇਰਿਆ ਮੈਨੂੰ ਜਮਾਤ ਵਿਚਾਲੇ ਸਤਿਗੁਰ ਤੇਰਿਆ
ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ। ਕਿੰਨਾ ਬੁਰਾ ਹੈ ਅੰਦਾਜ਼ਾ ਲਗਾਇਆ ਗਿਆ ਕਿ ਜਦੋਂ ਇੱਕ ਹੰਟਰ ਮਾਰਦਾ ਹੈ 400 ਵਾਰੀ ਬਿੱਛੂ ਡੰਗ ਮਾਰੇ ਇਕੱਠਾ ਤੇ 1000 ਵਾਰੀ ਇੱਕੋ ਜਖਮ ਦੇ ਉੱਤੇ ਤਲਵਾਰ ਮਾਰੀ ਜਾਵੇ, ਜਿੰਨਾ ਦੁੱਖ ਉਹਦਾ ਹੁੰਦਾ ਹੈ ਉਨਾ ਇੱਕ ਹੰਟਰ ਦਾ ਹੁੰਦਾ। ਬੇਪਰਵਾਹ ਹੋ ਕੇ ਅਸੀਂ ਸਮਾਂ ਬਰਬਾਦ ਕਰ ਰਹੇ ਹਾਂ। ਇਸ ਸੰਸਾਰ ਨੂੰ ਅਸੀਂ ਜਾਣਦੇ ਹਾਂ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਜਿਨ੍ਹਾਂ ਨੇ ਦੇਖਿਆ ਉਹਨਾਂ ਨੇ